ਮੈਂ ਤਾਂ ਹੁਣ ਤਾਂ ਤੁਸੀਂ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਥੋੜ੍ਹਾ ਸਮਾਂ ਹੋਰ ਸਵਾ ਜਾਂ ਡੇਢ ਘੰਟਾ ਰਹਿੰਦਾ ਹੈ, ਇਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਰਸਨਾ ਦੁਆਰਾ ਸ਼ਬਦ ਵਿੱਚ ਬੋਲਿਆ ਕਰੋ ਤਾਂ ਕਿ ਰਸਨਾ ਸਬਜ਼ੀ ਔਰ ਪਵਿੱਤਰ ਹੋਵੇ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਬੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ। ਮੁੱਲ ਖਰੀਦੀ ਲਾਲਾ ਬੋਲਾ, ਮੇਰਾ ਨਾਮ ਸੁਭਾਗਾ ਜੀ। Thank you. ਸੁਣਨ ਦੀ ਲੋੜ ਹੈ। ਇਹੀ ਧੁਨ ਬੜੇ ਭਾਰੇ ਵਿਘਨ ਹਨ ਜੋ ਹਰੀ ਜਸ ਦਾ ਪੂਰਾ ਪੂਰਾ ਲਾਭ ਨਹੀਂ ਉਠਾਉਣ ਦਿੰਦੇ। ਇਹਨਾਂ ਵਾਸਤੇ ਇਹੀ ਉਪਾਅ ਹੈ, ਰਸਨਾ ਦੁਆਰਾ ਗੱਜ ਵੱਜ ਕੇ ਸ਼ਬਦ ਵਿੱਚ ਬੋਲਦੇ ਰਹੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾ ਰੱਖੋ, ਹੋਰ ਕਿਸੇ ਪਾਸੇ ਨਾ ਜਾਣ ਦਿਓ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ, ਬੁੱਧ ਨੂੰ ਵਿਚਾਰ ਕਰਨ ਵਿੱਚ ਲਗਾਓ। ਇਉਂ ਖਿਆਲ ਦੇ ਦੌੜਨ ਦੇ ਜਿਤਨੇ ਦਰਵਾਜ਼ੇ ਹਨ ਰੁਕ ਜਾਣਗੇ, ਇਕਾਗਰ ਹੋ ਕੇ ਅੰਤਰਮੁਖ ਹੋ ਕੇ ਹਰੀ ਜਸ ਦਾ ਪੂਰਾ ਪੂਰਾ ਆਨੰਦ ਪ੍ਰਾਪਤ ਕਰੇਗਾ। ਆਓ ਹੁਣ ਧਿਆਨ ਦਿਓ, ਸਤਿਗੁਰ ਨਾਨਕ ਦੇਵ ਮਹਾਰਾਜ ਕਿਸੇ ਜੰਗਲ 'ਚ ਬੈਠੇ ਹੋਏ ਹਨ, ਮਰਦਾਨਾ ਰਬਾਬ ਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਬਾਰ ਬਾਰ ਅਲਾਪ ਕੇ ਉਚਾਰਨ ਕੀਤਾ, ਅਰਜ਼ ਕੀਤੀ ਗਈ ਸੀ ਭਿਆਨਕ ਅਰੋਚਕ ਯਥਾਰਥ। ਤਿੰਨ ਕਿਸਮ ਦੇ ਬਚਨ ਗੁਰਬਾਣੀ ਵਿੱਚ ਅਧਿਕਾਰ ਦੇ ਮੁਤਾਬਕ ਆਉਂਦੇ ਹਨ। ਜੈਸਾ ਜੈਸਾ ਅਧਿਕਾਰੀ ਵੈਸਾ ਵੈਸਾ ਉਪਦੇਸ਼ ਫਲੀਭੂਤ ਹੋਇਆ ਕਰਦਾ ਹੈ। ਅਧਿਕਾਰ ਤੋਂ ਬਿਨਾਂ ਉਪਦੇਸ਼ ਫਲੀਭੂਤ ਨਹੀਂ ਹੁੰਦਾ। ਭਿਆਨਕ ਬਚਨਾਂ ਦੀ ਬਾਤ ਵੀ ਜ਼ਿਕਰ ਆ ਚੁੱਕਾ ਸੀ। ਫਿਰ ਰਵਚਕ ਪ੍ਰਭੂ ਦੇ ਨਾਮ ਦੀ ਬੇਅੰਤ ਮਹਿਮਾ ਆਖਰੀ ਜਦੋਂ ਸਤਿਕਰਮ ਕਰਦਿਆਂ ਕਰਦਿਆਂ ਨਾਮ ਸਿਮਰਨ ਅਭਿਆਸ ਕਰਦਿਆਂ ਕਰਦਿਆਂ ਮਨ ਸ਼ੁੱਧ ਔਰ ਇਕਾਗਰ ਹੋ ਜਾਂਦਾ ਹੈ। ਸਿਰਫ ਇਸਦੇ ਮਨ ਵਿੱਚ ਇੱਕੋ ਹੀ ਨੁਕਸ ਬਾਕੀ ਰਹਿੰਦਾ ਹੈ ਜਿਸਨੂੰ ਅਵਰਣ ਕਿਹਾ ਜਾਂਦਾ ਹੈ। ਉਸਦੀ ਨਿਵਿਰਤੀ ਯਥਾਰਥ ਵਚਨਾਂ ਦੁਆਰਾ ਹੋ ਜਾਂਦੀ ਹੈ। ਫਿਰ ਜਿਸਨੂੰ ਪਾ ਕੇ ਇਹਦੇ ਗਿਆਨ ਨੇਤਰ ਖੁੱਲ੍ਹਦੇ ਹਨ। ਵਿੱਦਿਆ ਦਾ ਮੋਤੀਆ ਪੂਰਾ ਪੂਰਾ ਜਦੋਂ ਇਹਦੇ ਬੁੱਧ ਰੂਪੀ ਨੇਤਰਾਂ ਵਿੱਚ ਉਤਰਿਆ ਹੈ, ਜੋ ਕੁਛ ਦ੍ਰਿਸ਼ ਨਜ਼ਰ ਆਉਂਦਾ ਹੈ ਇਹਦੇ ਵਿੱਚ ਇਸਦੀ ਨੁਕਤਾ ਨਿਗਾਹ ਬਦਲ ਜਾਂਦੀ। ਆਮ ਲੋਕਾਂ ਨੂੰ ਇਹ ਜਗਤ ਭਾਸਦਾ ਹੈ, ਉਸਦੀ ਦ੍ਰਿਸ਼ਟੀ ਵਿੱਚ ਇਹ ਜਗਤ ਹਰ ਘਰ ਰੂਪ ਹੋ ਜਾਂਦਾ ਹੈ। ਭੁੱਲ ਦੇ ਕਾਰਨ, ਕਿਸੇ ਕਦਰ ਅੰਧੇਰੇ ਦੇ ਕਾਰਨ ਰੱਸੀ ਸੱਪ ਪ੍ਰਤੀਤ ਹੋਣ ਲੱਗ ਗਈ। ਬੜਾ ਦੁੱਖ ਛਿੜਿਆ, ਕਾਂਬਾ ਛਿੜਿਆ, ਦਿਲ ਧੜਕਣ ਲੱਗ ਪਿਆ। ਨੱਠਣ ਦੇ ਉਪਾਅ ਕਰਦਾ ਹੈ ਜਾਂ ਇਸਨੂੰ ਕਿਵੇਂ ਮਾਰ ਦਿਆਂ। ਇਉਂ ਬੜੇ ਯਤਨਾਂ ਵਿੱਚ ਔਰ ਬੜੇ ਦੁੱਖ ਵਿੱਚ ਮੁਬਤਲਾ ਹੋ ਗਿਆ। ਪਰ ਰੱਸੀ ਤਾਂ ਰੱਸੀ ਉਹ ਸੀ, ਉਸਦੇ ਧਰਮ ਨੇ ਇੰਨਾ ਦੁੱਖ ਖੜਾ ਕਰ ਦਿੱਤਾ। ਟੁੱਟੇ ਮਾਰੇ ਤੇ ਰੱਸੀ ਨਹੀਂ ਮਰੀ, ਸੱਪ ਹੁੰਦਾ ਮਰ ਜਾਂਦਾ। ਪਰ ਜਿਸ ਵਕਤ ਚਾਨਣਾ ਲਿਆ ਕੇ ਦੇਖਿਆ, ਰੱਸੀ ਦਾ ਐਨੇ ਸੱਪ ਦਾ ਨਾਮੋ ਨਿਸ਼ਾਨ ਨਹੀਂ ਸੀ, ਉਹ ਤਾਂ ਰੱਸੀ ਹੀ ਸੀ। ਇਸੀ ਤਰ੍ਹਾਂ ਹੀ ਪਰਮੇਸ਼ਰ ਵਾਹਿਗੁਰੂ ਅੰਤਰਯਾਮੀ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ ਹੋਗਾ। ਐਸਾ ਤਮਾਮ ਆਰਥਾਂ ਲੋਕਾਂ ਦਾ ਕਥਨ ਹੈ। ਗੁਰੂ ਬਾਬਾ ਜੀ, ਗੁਰੂ ਨਾਨਕ ਜੀ ਆਰਥਾਂ ਦੇ ਸਿਰਤਾਜ ਇਹ ਵੀ ਕੁਛ ਇਹੀ ਫਰਮਾਉਂਦੇ ਹਨ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸੀ ਵੀ ਸੱਚ। ਜਿਹਦਾ ਮਤਲਬ ਇਹ ਕੁਛ ਹੈ, ਪਹਿਲਾਂ ਵੀ ਉਹੀ ਥਾ, ਹੁਣ ਵੀ ਉਹੀ ਹੈ, ਅੱਗੇ ਨੂੰ ਵੀ ਉਹੀ ਹੋਵੇਗਾ। ਉਸ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ ਹੋਗਾ। ਪਰ ਇਹੋ ਜਿਹੀ ਅਵਸਥਾ ਸਾਡੀ ਕਿਉਂ ਨਹੀਂ, ਇਹੋ ਜਿਹਾ ਸਾਨੂੰ ਕਿਉਂ ਨਹੀਂ ਭਾਸਦਾ, ਕਿਉਂ ਨਹੀਂ ਪ੍ਰਤੀਤ ਹੁੰਦਾ? ਸਾਡੇ ਮਨ ਵਿੱਚ ਤਿੰਨ ਨੁਕਸ ਪਏ ਹੋਏ ਹਨ, ਜਿਨ੍ਹਾਂ ਨੂੰ ਮਲ ਬਖਸ਼ੇ ਅਵਰਣ ਕਿਹਾ ਜਾਂਦਾ। ਇਹਨਾਂ ਦੀ ਨਿਵਿਰਤੀ ਦਾ ਉਪਾਅ ਗੁਰੂ ਬਾਬੇ ਨੇ ਨਾਲ ਨਾਲ ਦੱਸਿਆ। ਹਾਂ, ਮਲ ਤਾਂ ਕਹਿੰਦੇ ਹਨ ਪਿਛਲੇ ਜਨਮਾਂ ਦੇ, ਇਹ ਜਨਮ ਦੇ ਪ੍ਰਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾਈਆਂ ਕੀਤੀਆਂ, ਪਾਪ ਕੀਤੇ, ਉਹਨਾਂ ਦਾ ਫਲ ਮਨ ਮੈਲਾ ਹੈ। ਮਨ ਮੈਲਾ ਹੋਣ ਕਰਕੇ ਮਨ ਦੀ ਰੁਚੀ ਬੁਰਾਈਆਂ ਵੱਲ ਰਹਿੰਦੀ ਹੈ, ਇਸਨੂੰ ਮਲ ਕਿਹਾ ਜਾਂਦਾ ਹੈ। ਜਿਹਦੀ ਰੁਚੀ ਬੁਰਾਈਆਂ ਵੱਲ ਹੋਵੇ ਉਹਦਾ ਮਨ ਜਲਦੀ ਟਿਕ ਨਹੀਂ ਸਕਿਆ ਕਰਦਾ ਭਜਨ ਵਿੱਚ। ਇਸਨੂੰ ਦੂਰ ਕਰਨ ਵਾਸਤੇ ਪਹਿਲੇ ਬੁਰਾਈਆਂ ਤੋਂ ਰੋਕਿਆ ਜਾਂਦਾ, ਕੁਰਹਿਤਾਂ ਤੋਂ ਰੋਕਿਆ ਜਾਂਦਾ, ਰਹਿਤਾਂ 'ਤੇ ਪੱਕਾ ਕੀਤਾ ਜਾਂਦਾ। ਫਿਰ ਦੂਸਰਾ ਨੁਕਸ ਇਹਦੇ ਮਨ ਵਿੱਚ ਪਿਆ ਹੋਇਆ ਹੈ, ਬਖਸ਼ੇ। ਮਨ ਦੀ ਚੰਚਲਤਾਈ, ਮਨ ਟਿਕਦਾ ਨਹੀਂ, ਵੱਡੀਆਂ ਵੱਡੀਆਂ ਛਾਲਾਂ ਮਾਰਦਾ ਹੈ। ਉਸਦੇ ਵਾਸਤੇ ਉਪਾਸਨਾ ਦਰਜਾ, ਮਨ ਚਿੱਤ ਲਗਾ ਕੇ ਬਾਣੀ ਪੜ੍ਹਨੀ, ਕੀਰਤਨ ਵਿੱਚ ਬਿਰਤਨੀ ਜੋੜ ਕੇ ਸ਼ਬਦ ਦਾ ਰੂਪ ਬਣਾਉਣਾ, ਸਿਮਰਨ ਕਰਨਾ, ਸਿਮਰਨ ਦੇ ਬੇਅੰਤ ਤਰੀਕੇ ਜੁਗਤੀਆਂ ਜੋ ਕਿ ਸਿਮਰਨ ਕਰਨ ਵਾਲੇ ਵਿਆਸੀ ਮਹਾਂਪੁਰਖ ਉਹਨਾਂ ਰਾਹੀਂ ਪ੍ਰਾਪਤ ਹੁੰਦੀਆਂ ਹਨ ਸਤਿਕਾਰ ਦੇ ਮੁਤਾਬਕ। ਇਉਂ ਸਿਮਰਨ ਕਰਨਾ, ਧਿਆਨ ਕਰਨਾ, ਇਸ ਦੁਆਰਾ ਮਨ ਦੀ ਚੰਚਲਤਾ ਹੀ ਦੂਰ ਹੋ ਜਾਂਦੀ ਹੈ। ਮਨ ਦਾ ਦੌੜਨਾ, ਛਾਲਾਂ ਮਾਰਨੀਆਂ, ਉਹ ਸਭ ਖਤਮ ਹੋ ਕੇ ਮਨ ਇਕਾਗਰ ਹੋ ਜਾਂਦਾ, ਟਿਕ ਜਾਂਦਾ। ਸ਼ੁੱਧ ਔਰ ਟਿਕੇ ਮਨ ਦੇ ਵਿੱਚ ਜਿਵੇਂ ਸਾਫ ਔਰ ਟਿਕੇ ਸ਼ੀਸ਼ੇ ਵਿੱਚ ਜਿਉਂ ਕਿ ਤਿਉਂ ਚਿਹਰਾ ਨਜ਼ਰ ਆਉਂਦਾ ਹੈ, ਇਸੇ ਤਰ੍ਹਾਂ ਹੀ ਸਾਫ ਔਰ ਟਿਕੇ ਮਨ ਦੇ ਵਿੱਚ ਆਤਮਾ ਪਰਮਾਤਮਾ ਜੋ ਸਾਰੇ ਪਰਿਪੂਰਨ ਹੈ, ਜਿਸ ਤੋਂ ਖਾਲੀ ਕੋਈ ਵੀ ਥਾਂ ਨਹੀਂ, ਉਸਦਾ ਪੂਰਾ ਪੂਰਾ ਅਕਸ਼ ਪੈਂਦਾ ਹੈ। ਉਸ ਤੋਂ ਬਾਅਦ ਫਿਰ ਇਸ ਬ੍ਰਹਮ ਵਿਚਾਰ ਦੁਆਰਾ ਸਤਪੁਰਸ਼ ਤਤ ਗਿਆਨ ਦੀ ਪ੍ਰਾਪਤੀ ਕਰਵਾ ਕੇ ਜਿਉਂਦਾ ਮੁਕਤ ਕਰ ਦੇਣ। ਉਸ ਮੌਕੇ ਇਹ ਅਵਸਥਾ ਇਸਦੇ ਮਨ 'ਤੇ ਘਟਦੀ ਹੈ, ਇਹ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸੰਤ ਜੈਸੇ ਬਹੁਤ ਬਹੁਤ ਪੁਰਸ਼ ਹੋਈ ਜਲ ਤਰੰਗ ਔਰ ਫੇਨ ਬੁਦਬੁਦਾ, ਜਲ 'ਤੇ ਭਿੰਨ ਨਾ ਹੋਈ ਇਹ ਪ੍ਰਪੰਚ ਪਾਵਨ ਕੀ ਲੀਲਾ ਵਿਚਰਤ ਆਨ ਨਾ ਹੋਈ। ਸੋਇਓਂ ਉਸ ਮੌਕੇ ਪਤਾ ਲੱਗਦਾ ਵਾਕਈ ਜੋ ਗੁਰੂ ਬਾਬੇ ਨੇ ਕਥਨ ਕੀਤਾ ਹੈ, ਹਾਂ ਸੋਲਾ ਨੇ ਸਹੀ ਹੈ। ਉਸ ਮੌਕੇ ਇਸਨੂੰ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਬਚਨ ਗੁਰੂ ਬਾਬਾ ਜੀ ਨੇ ਉਚਾਰਨ ਕੀਤਾ, ਵਾਰ ਵਾਰ ਅਲਾਪ ਕੇ ਜਿਸ ਦੀ ਆਵਾਜ਼ ਦੂਰ ਤੱਕ ਗਈ। ਦੁਨੀਆਂ ਵਿੱਚ ਸ਼ੁੱਧ ਵਸਤੂ ਪਰਮੇਸ਼ਰ ਹੀ, ਉਸਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਸੱਤ ਜੜ ਦੁੱਖ ਰੂਪ ਅਤੇ ਪਰਛਿੰਨ ਹੀ ਹੈ। ਜਿੱਥੇ ਬੈਠ ਕੇ ਵਹਿਰ ਦਾ ਭਜਨ ਹੁੰਦਾ ਹੈ ਉਹ ਥਾਂ ਨੂੰ ਵੀ ਸ਼ੁੱਧ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਇਹਨਾਂ ਫਰਮਾਉਂਦੇ ਹਨ, ਪਰਬ ਪਿਆਰੇ ਜਿੰਜ ਤੇ ਤੇਰਾ ਨਾਮ ਜਪੀ, ਸਤਿ ਸ਼੍ਰੀ ਅਕਾਲ। ਸਾਰੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਲ ਸਵੈਨ ਜਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਉ ਜਿੱਥੇ ਵਾਹਿਗੁਰੂ ਦਾ ਜਸ ਭਜਨ ਹੁੰਦਾ ਹੈ ਉਹ ਵੈਰਾਨ ਥਾਂ ਵੀ ਸ਼ੁਭ ਨੇਕ ਹਨ ਇੱਕ ਦਫ਼ਾ ਸ਼ਿਵਜੀ ਔਰ ਪਾਰਵਤੀ ਕਿਸੇ ਜੰਗਲ ਵਿੱਚ ਵਿਚਰ ਰਹੇ ਹਨ ਇੱਕ ਟਿੱਬਾ ਹੈ ਜਿਸ 'ਤੇ ਝਾੜੀਆਂ ਹਨ ਕੋਈ ਸ਼ੁੱਧ ਥਾਂ ਨਹੀਂ ਉਸਨੂੰ ਵਾਰ ਵਾਰ ਸ਼ਿਵਜੀ ਮੱਥੇ ਟੇਕੀ ਜਾਂਦੇ ਆ ਇਹ ਦੇਖ ਕੇ ਪਾਰਵਤੀ ਕਹਿਣਗੀ ਮਹਾਰਾਜ ਆਪ ਨੂੰ ਦੁਨੀਆਂ ਤਿੰਨ ਮੁੱਖ ਦੇਵਾਂ ਵਿੱਚੋਂ ਮੰਨਦੀ ਹੈ ਆਪ ਸ੍ਰਿਸ਼ਟੀ ਦੇ ਲੈ ਕਰਤਾ ਹੋ ਇਹ ਕੀ ਕਾਰਨ ਇਹ ਕੋਈ ਥਾਂ ਇਹੋ ਜਿਹਾ ਤਾਂ ਦੀਂਦਾ ਨਹੀਂ ਜੋ ਨਮਸਕਾਰ ਕਰਨ ਯੋਗ ਹੋਵੇ ਇਹ ਤਾਂ ਵੈਰਾਨ ਥਾਂ ਹੈ ਝਾੜੀਆਂ ਹਨ ਨਾ ਕੋਈ ਸ਼ੁੱਧੀ ਹੈ ਨਾ ਕਿਸੇ ਹੋਰ ਦੇਵਾ ਦਾ ਚਿੰਨ੍ਹ ਹੈ ਇਹ ਸੁਣ ਕੇ ਸ਼ਿਵਜੀ ਕਹਿੰਦੇ ਪਾਰਵਤੀ ਤੈਨੂੰ ਨਹੀਂ ਪਤਾ ਇਹ ਪਵਿੱਤਰ ਸਥਾਨ ਹੈ ਇਸ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ ਜਿਸ ਕਰਕੇ ਇਹਦਾ ਜ਼ਰਾ ਜ਼ਰਾ ਪਵਿੱਤਰ ਹੋਇਆ ਹੈ ਜਿੱਥੇ ਇੱਕ ਦਫ਼ਾ ਕੋਈ ਤਤਵੇਤਾ ਬ੍ਰਹਮਿਸ਼ਟ ਦਾ ਪਿਆਰਾ ਸਮਾਧੀ ਲਾ ਜਾਏ ਉਸ ਧਰਤੀ ਵਿੱਚ ਬੜੀ ਦੇਰ ਤੱਕ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਨਿਵਾਸ ਕਰਿਆ ਕਰਦੇ ਹਨ ਇਹ ਸਾਇੰਸਦਾਨਾਂ ਨੇ ਅੱਛੀ ਤਰ੍ਹਾਂ ਸਿੱਧ ਕੀਤਾ ਹੈ ਜਿੱਥੇ ਹੋਰ ਗੱਲਾਂ ਵੀ ਰਿਸਰਚ ਕਰਦੇ ਹਨ ਇਹਦੀ ਵੀ ਰਿਸਰਚ ਕੀਤੀ ਹੋਈ ਹੈ ਸਵਯੋਂ ਇਹ ਪਵਿੱਤਰ ਸਥਾਨ ਹੈ ਇਸ ਕਰਕੇ ਇਸ ਨੂੰ ਨਮਸਕਾਰ ਕਰਦੇ ਹਾਂ ਸ਼ੁੱਧ ਜਾਣ ਕੇ ਤੈਨੂੰ ਝਾੜੀਆਂ ਪ੍ਰਤੀਤ ਹੁੰਦੀਆਂ ਹਨ ਪਰ ਇਹ ਤਾਂ ਸ਼ੁੱਧ ਸਥਾਨ ਹੈ ਸੋ ਇਉਂ ਪਾਰਵਤੀ ਚੁੱਪ ਹੋ ਗਈ ਤਦੇ ਗੁਰੂ ਜੀ ਕਹਿੰਦੇ ਹਨ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਲ ਸਵੈਨ ਸਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਉ ਜਿੱਥੇ ਪ੍ਰਭੂ ਵਾਹਿਗੁਰੂ ਦਾ ਨਾਮ ਨਹੀਂ ਜਪੀਂਦਾ ਉਹ ਘੁੱਗ ਵਸੋਂ ਵੀ ਉਜਾੜ ਰੂਪ ਹੈ ਇੱਕ ਦਫ਼ਾ ਕਾਸ਼ੀ ਵਿੱਚ ਬੜਾ ਭਾਰਾ ਮੇਲਾ ਥਾਂ ਥਾਂ ਜਲਸੇ ਮੁਜਰੇ ਨਾਟਕ ਚੇਟ ਢੋਲ ਢਮੱਕੇ ਰਾਗ ਰੰਗ ਹੋ ਰਿਹਾ ਕੁਛ ਪ੍ਰੇਮੀਆਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ ਭਗਤ ਜੀ ਆਪ ਵੀ ਚੱਲ ਕੇ ਮੇਲਾ ਵੇਖੋ ਸ਼ਹਿਰ ਵਿੱਚ ਕਿਤਨਾ ਇਕੱਠ ਹੈ ਕਿਤਨਾ ਮੇਲਾ ਹੈ ਥਾਂ ਥਾਂ ਜਲਸੇ ਮੁਜਰੇ ਨਾਟਕ ਚੇਟ ਢੋਲ ਢਮੱਕੇ ਗਾਣੇ ਵਜਾਣੇ ਹੋ ਰਿਹਾ ਇਹ ਸੁਣ ਕੇ ਕਬੀਰ ਜੀ ਕਹਿਣ ਲੱਗੇ ਇਹ ਸੰਤਾਂ ਦਾ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ ਮੇਲੇ ਠੇਲੇ ਜੋਸੇ ਮੁਜਰੇ ਨਾਟਕ ਚੇਟਕ ਕਿਉਂ ਇਹਨਾਂ ਥਾਵਾਂ ਦੇ ਵਿੱਚ ਜਿੱਥੇ ਮਨ ਨੂੰ ਚੰਚਲ ਕਰਨ ਵਾਲੀਆਂ ਗੱਲਾਂ ਹੋਣ ਸੰਤ ਜਨਾਂ ਨੂੰ ਪਤਾ ਹੈ ਵੀ ਜਿੱਥੇ ਮਨ ਖਿੰਡਦਾ ਹੈ ਔਰ ਮਹਿਲਾ ਹੁੰਦਾ ਹੈ ਉੱਥੇ ਮਨ ਦੁਖੀ ਔਰ ਅਸ਼ਾਂਤ ਵੀ ਹੋਇਆ ਕਰਦਾ ਹੈ ਸੁੱਖ ਅਤੇ ਸ਼ਾਂਤੀ ਨੂੰ ਸਾਰੀ ਦੁਨੀਆ ਲੋਚਦੀ ਹੈ ਆਮ ਲੋਕਾਂ ਨੂੰ ਪਤਾ ਨਹੀਂ ਇਸ ਕਰਕੇ ਉੱਥੋਂ ਇਉਂ ਸੁੱਖ ਢੂੰਡਣ ਜਾਂਦੇ ਹਨ ਜਿਵੇਂ ਰੇਤੇ ਵਿੱਚੋਂ ਪਾਣੀ ਸਮਝ ਕੇ ਪਿਆਸ ਬੁਝਾਉਣ ਵਾਸਤੇ ਮਿਰਗ ਜਾਇਆ ਕਰਦੇ ਹਨ ਸੋ ਇਉਂ ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹੈ ਜਿੱਥੇ ਹਰੀ ਜਸ ਹਰੀ ਕੀਰਤਨ ਸਤ ਸਤ ਅਤ ਮਿੱਥਿਆ ਦੇ ਵਿਵੇਚਨ ਆਦਿ ਦੀਆਂ ਵਿਚਾਰਾਂ ਹੋਣ ਉੱਥੇ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ ਸ਼ੁੱਧ ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ ਹੈ ਉਹ ਬਹੁਤ ਮਜਬੂਰ ਕਰੀ ਗਏ ਕਬੀਰ ਜੀ ਕਹਿਣਾ ਚੰਗਾ, ਅਗਰ ਤੁਹਾਡਾ ਬਹੁਤਾ ਇਹ ਖਿਆਲ ਹੈ, ਬਹੁਤ ਤੁਸੀਂ ਮਜਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ। ਉੱਠ ਫਰੀਦਾ ਸੁੱਤਿਆ ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਕੋਈ ਰੱਬ ਦਾ ਬਖਸ਼ਿਆ ਨੇ ਪ੍ਰਭੂ ਪਿਆਰਾ ਆਤਮ ਦਿੱਤਾ। ਬ੍ਰਹਮ ਗਿਆਨੀ ਜੀ ਦੀ ਕਾਰਨ ਥਾਂ ਪਈ ਹੋ ਹੈ, ਮਿਲ ਜਾਵੇ ਤਾਂ ਅੱਛਾ ਹੈ, ਵਰਨਾ ਹੋ ਘੱਟ-ਵੱਟ ਦੇਗੀ। ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਭਗਤ ਜੀ ਉਹਨਾਂ ਨਾਲ ਚੱਲ ਪੈਂਦੇ ਹਨ, ਥਾਂ ਥਾਂ ਫਿਰੇ, ਸਾਰੇ ਸ਼ਹਿਰ ਦੇ ਵਿੱਚ ਜਲਸੇ ਮੁਜਰੇ, ਨਾਟਕ ਚੇਟਕ ਟਾਲ ਟੋਲ ਟਮੱਕੇ ਹੋ ਰਹੇ ਹਨ। ਵਾਪਸੀ ਵਿੱਚ ਉਹਨਾਂ ਲੋਕਾਂ ਕਿਹਾ, ਭਗਤ ਜੀ ਦੇਖਿਆ ਕਿਤਨਾ ਇਕੱਠ ਸੀ, ਕਿਤਨੇ ਰਾਗ ਰੰਗ ਹੋ ਰਹੇ ਸਨ। ਕਬੀਰ ਜੀ ਕਹਿਣਗੇ, ਬਈ ਤੁਹਾਡੇ ਪਾਦੇ ਹੋਣੇ ਹਨ, ਮੇਰੇ ਪਾਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਇਸ ਕਰਕੇ ਕਬੀਰ ਜੀ ਨੇ ਉਸੀ ਵਕਤ ਇਹ ਸਲੋਕ ਉਚਾਰਨ ਕੀਤਾ ਸੀ ਨਾ, ਵਿਸ਼ਦਾ ਉਜਾੜ ਹੈ ਰਾਮ ਦੇ ਪਿਆਰੇ
ਸਤਨਾਮ ਸਤਨਾਮ ਜਪਦਾ ਧਨ ਹੈ ਕੁੜਾ ਧਨ ਹੈ ਕੁੜਾ ਸਤਨਾਮ ਸਤਨਾਮ ਜਪਦਾ ਧਨ ਹੈ ਕੁੜਾ ਧਨ ਹੈ ਕੁੜਾ
मुख कहिए राम, देहि किसकी बापरी, पवित्र होए गो ग्राम। ओ मुख पवित्र है ते धनता योग है, जिस नाल वाहिगुरु दा जस हुंदा, वाहिगुरु दा भजन हुंदा। फिर सवाल कीता भगत जी, जेकर मुंह दे नाल वाहिगुरु दा भजन कीता जाए दे पवित्र हो सकती है कि नहीं? वो कहिंदे दे किसकी विचारी है, दे किसकी बापरी, दे किसकी विचारी है, पवित्र होएगो ग्राम। ग्राम पवित्र हो जाता है, कुलां पवित्र हो जाती, गुरमुख इक्की कुलां उधार है, गुरमुख दी इक्की कुलां तर जाती हैं। एक थायों दसे 101 कुल तरदी है, पिता पाछे 24 20, माता के जानो, खोज त्रिय प्रमाण, मास पुत्री के मानो, द्वादश कुल भैन दस गुआके लेखे, सात कुल मात भैन सुरत सिमत कर लेखे, तत्पे तत्री काल में कर विचार ऐसे के हो, भक्त हो तो जिस वंश में एक शत एक कुल गुजरे हो। 101 कुल दा वेरवा यूं है, पिता पाछे 24 भजन करन वाला, आखिरी स्टेज ते जिथे प्रभु दा मिलाप है, जदों पहुंचदा उहदी बाब दस्या पिता पाछे 24, उहदियां दादके घर दियां 24 कुलां तर जांदियां, 20 माता के जानो, 20 कुलां माता के नानके घर दियां तर जांदियां, खोट त्रिय प्रमाण 16 कुलां सहुरे घर दियां भी तर जांदियां, मास पुत्री के मानो 12 कुलां जिस ग्रह विच लड़की होवे उहनां दियां भी तर जांदियां, द्वादश कुल भैण 12 कुलां जिस घर विच भैण होवे, 10 भुआ के लेखे, 10 कुलां जिस ग्रह विच पिता दी भैण होवे, 7 कुल मात भैण, 7 कुलां माता दी भैण मासी। ਇਹ ਵੀ ਤਰ ਜਾਂਦੀਆਂ ਹਨ, ਇਹ ਗੱਲਾਂ ਸੁਰਤ ਸਿਮਰਤ ਕਰ ਲੇਖੇ, ਸੁਰਤੀਆਂ ਸਿਮਰਤੀਆਂ ਦੁਆਰਾ ਇਹ ਕਥਨ ਕੀਤਾ ਹੈ, ਵੈਸੇ ਹੀ ਨਹੀਂ। ਅਖੀਰ ਕਹਿਣ ਲੱਗੇ ਤਤਵੇਤਾ ਤਰੀਕਾਲ ਮੈਂ ਕਰ ਵਿਚਾਰ ਐਸੇ ਕਿਹਾ। ਤਤਵੇਤੇ ਉਹਨਾਂ ਮਹਾਂਪੁਰਖਾਂ ਨੇ ਜਿਹਨਾਂ ਨੂੰ ਤਿੰਨਾਂ ਕਾਲਾਂ ਦੀ ਖਬਰ ਹੈ, ਜੋ ਤ੍ਰਿਕਾਲ ਦਰਸ਼ੀ ਹਨ। ਤਤਵੇਤਾ ਤਰੀਕਾਲ ਮੈਂ ਕਰ ਵਿਚਾਰ ਐਸੇ ਕਿਹੋ, ਉਹਨਾਂ ਨੇ ਆਪਣੇ ਅਨੁਭਵ 'ਤੇ ਵਿਚਾਰ ਕਰਕੇ ਇਉਂ ਕਿਹਾ ਹੈ, ਭਗਤ ਹੋ ਜਿਸ ਵੰਸ਼ ਮੈਂ ਇੱਕ ਸ਼ਤ ਇੱਕ ਕੁਲ ਉਧਰੇ ਹੋ, ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਵੇ ਉਹਨਾਂ ਦੀਆਂ ਇਉਂ 101 ਕੁਲਾਂ ਤਰ ਜਾਂਦੀਆਂ ਜਿਹੜੀਆਂ ਪਿੱਛੇ ਦੱਸੀਆਂ, ਇਹਨਾਂ ਨੂੰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ। ਇਉਂ ਉਹ ਮੁੱਖ ਧੰਨਤਾ ਯੋਗ ਨਾ ਹੈ ਤੇ ਹੋਰ ਜਿਹੜਾ ਸਤਨਾਮ ਜਪਦਾ ਧਨ ਹੈ ਨੁਕੜਾ, ਧਨ ਹੈ ਨੁਕੜਾ, ਸਤਨਾਮ ਜਪਦਾ ਧਨ ਹੈ ਨੁਕੜਾ, ਧਨ ਹੈ ਨੁਕੜਾ, thank you. ਧਨ ਹੈ ਜੈ ਮੁਖ ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋਗਰਾਂ ਤੋ ਮੁਖ ਧਨਤਾ ਯੋਗ ਤੇ ਪਵਿੱਤਰ ਹੈ ਜਿਸ ਨਾਲ ਵਾਹਿਗੁਰੂ ਦਾ ਯਸ਼ ਕੀਤਾ ਜਾਏ ਦੇਹੀ ਦੀ ਵਿਚਾਰੀਏ ਪਵਿੱਤਰ ਨਾ ਹੋਵੇ ਗ੍ਰਾਮ ਪਵਿੱਤਰ ਹੋ ਜਾਂਦਾ ਫੁੱਲਾਂ ਪਵਿੱਤਰ ਹੋ ਜਾਂਦੀਆਂ ਬਲਕਿ ਇੱਕ ਇੱਕ ਪਿੱਛੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਹੁੰਦਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਇੱਕ ਕਣੀ ਇਉਂ ਵਾਹਿਗੁਰੂ ਦੇ ਭਜਨ ਦਾ ਮਹਾਤਮਾ ਉਹ ਮੁਖ ਪਵਿੱਤਰ ਪ੍ਰਿਸ਼ਟ ਉਲਟੀਆਂ ਵੀ ਦੱਸਿਆ ਹੈ ਸਹੀ ਮੁਖ ਡਰਾਵਣੇ ਜਿੰਨਾ ਵਸਾਰਿਓ ਨਾ ਇੱਥੇ ਦੁੱਖ ਘਨੇਰੇ ਆ ਅੱਗੇ ਠਾਉ ਨਾ ਉਹ ਮੂੰਹ ਡਰਾਉਣੇ ਹਨ ਕੋਝੇ ਹਨ ਜਿਹਨਾਂ ਪਰਮੇਸ਼ਰ ਦਾ ਭਜਨ ਵਿਸਾਰ ਦਿੱਤਾ ਹੈ ਸਾਰੇ ਇਹਨਾਂ ਵਿੱਚ ਹੀ ਵੈਸੇ ਤਾਂ ਆ ਜਾਂਦੇ ਹਨ ਪਰ ਜੇ ਥੋੜਾ ਜਿਹਾ ਖੋਲ ਕੇ ਹੋਰ ਵਿਚਾਰ ਕਰੀਏ ਤਾਂ ਆਸਾ ਤ੍ਰਿਸ਼ਨਾ ਚਿੰਤਾ ਹਰ ਇੱਕ ਦੇ ਮਨ ਨੂੰ ਇਹ ਵੜਬੜ ਖਾਈ ਜਾਂਦੀਆਂ। ਕਾਮ ਕੋਲੋ ਮਹੰਕਾਰ ਇਹ ਪੰਜ ਵੱਡੇ ਵੱਡੇ ਦੈਤ ਤੰਗ ਕਰਦੇ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਇਸਨੂੰ ਸਤਾਉਂਦੇ ਹਨ। ਵਿਦਿਆ ਸਮਤਾ ਰਾਗ ਦੈਸ਼ ਪੰਜ ਕਲੇਸ਼ ਹਰਿਕ ਨੂੰ ਦੁੱਖ ਰੂਪ ਹੋ ਰਹੇ ਹਨ। ਸਾਰੀ ਦੁਨੀਆਂ ਦਾ ਇਹਨਾਂ ਨੇ ਸਤਿਆਨਾਸ਼ ਕਰ ਛੱਡਿਆ। ਸਭ ਦੇ ਮੂੰਹ ਤੇ ਹਵਾਈਆਂ ਉੱਡ ਰਹੀਆਂ। ਇੱਧਰ ਕਿੱਧਰ ਦੇਖੋ, ਦੇਖਣ ਮਾਤਰ ਦਾ ਪ੍ਰਤੀਤ ਹੁੰਦਾ ਹੈ ਵੀ ਕੋਈ ਸੁਖੀ ਹੋਵੇਗਾ, ਪਰ ਜਦੋਂ ਅੰਦਰੋਂ ਖੋਲ ਕੇ ਦੇਖਿਆ ਜਾਵੇ ਤਾਂ ਇਹੋ ਜਿਹੀ ਹਾਲਤ ਹੈ ਜਿਵੇਂ ਉੱਪਰੋਂ ਲੱਕੜੀ ਸੋਹਣੀ ਰੰਗ ਪੋਲਿਸ਼ ਕੀਤੀ ਹੋਵੇ। ਦੇਖਣ ਨੂੰ ਚੰਗੀ ਲੱਗਦੀ ਹੈ, ਅੰਦਰੋਂ ਘੁਣੇ ਦੀ ਖਾਧੀ ਹੋਵੇ, ਇਹ ਹਾਲਤ ਹੈ। ਇਸ ਕਰਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ। ਇੱਥੇ ਅੱਗੇ ਠੌਰ ਨਾ ਠੌਰ, ਜਦੋਂ ਮ੍ਰਿਤੂ ਹੁੰਦਾ ਹੈ ਔਰ ਪੂਰੀ ਹੁੰਦੀ ਹੈ, ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਦੁੱਖ ਤਕਲੀਫਾਂ ਉਠਾਉਣੀਆਂ ਪੈਂਦੀਆਂ ਹਨ। ਕਾਸ਼ੀ ਵਿੱਚ ਇੱਕ ਨਾਸਤਕ ਰਹਿੰਦਾ, ਨਾਸਤਕ ਰੱਬ ਦੀ ਹਸਤੀ ਤੇ ਮੁਨਕਰ ਨੂੰ ਕਹਿੰਦੇ ਹਨ। ਲਿਬਾਸ ਤਾਂ ਉੱਪਰੋਂ ਸਾਧੂਆਂ ਵਾਲਾ ਹੈ, ਭਗਵਾਨ ਆਦਿ, ਪਰ ਹੈ ਨਾਸਤਕ ਕਿਸੇ ਜ਼ਮੀਨਦਾਰ ਦੇ ਘਰ ਦਾ। ਖਾ ਪੀ ਚੰਗਾ ਮੋਟਾ ਡਾਢਾ ਨੁਰਾ ਹੋਇਆ, ਪਰ ਪਰਮੇਸ਼ਵਰ ਦਾ ਭਜਨ ਨਹੀਂ ਕਰਦਾ। ਕਬੀਰ ਜੀ ਨੇ ਕਈ ਦਫ਼ਾ ਉਸਨੂੰ ਮਿਲਣਾ ਅਤੇ ਕਹਿਣਾ, ਬਾਬਾ ਭਜਨ ਕਰਿਆ ਕਰੋ, ਇਹਨਾਂ ਭਗਵਿਆਂ ਨੇ ਤਾਂ ਕੁਛ ਨਹੀਂ ਕਰ ਦੇਣਾ। ਹਾਂ, ਜੇ ਭਗਵੇਂ ਕੱਪੜੇ ਖੋਤੇ 'ਤੇ ਪਾ ਦਈਏ, ਉਹ ਕਿਹੜਾ ਉਸਦੀ ਕਲਿਆਣ ਹੋ ਜਾਣੀ? ਇਹ ਤਾਂ ਲਿਬਾਸ ਮਾਤਰ ਹੈ, ਜਿਹੜੀਆਂ ਚਪੜਾਸਾਂ ਨੂੰ ਉੱਪਰਲੀਆਂ ਸਿਰਫ ਲਿਬਾਸ। ਅਸਲ ਕਰਨੀ ਨੇ ਕਰਨਾ, ਜੋ ਕੁਛ ਕਰਨਾ ਭਜਨ ਕਰਿਆ ਕਰ। ਪਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ ਜਿਹਨੇ ਮਨ ਬਹੁਤੇ ਮੈਲੇ ਹੋ ਚੁੱਕੇ ਹੁੰਦੇ ਹਨ, ਜਿਹਨਾਂ ਦੇ ਮਨ ਦੇ ਵਿੱਚ ਨਾਸਤਕਤਾ ਦੇ ਜ਼ਰੇ ਇਉਂ ਚਿਪਕੇ ਹੁੰਦੇ ਹਨ, ਉਹ ਲਹਿੰਦੇ ਹੀ ਨਹੀਂ, ਉਹ ਬੜੀਆਂ ਕੁਦਰਤਾਂ ਜਾਣਦੇ ਹਨ, ਕ੍ਰਿਟੀਸਾਈਜ਼ ਬਹੁਤ ਕਰਨ ਜਾਣਦੇ ਹੁੰਦੇ ਹਨ। ਸੋ ਕਹਿਣਾ, ਭਗਤ ਜੀ ਜਿਸਦਾ ਭਜਨ ਕਰਨ ਨੂੰ ਕਹਿੰਦੇ ਉਹ ਦਿਖਾਓ। ਤਾਂ ਜਿਹੜੀ ਚੀਜ਼ ਹੁੰਦੀ ਹੈ ਉਹ ਦੀਂਦੀ ਹੁੰਦੀ ਹੈ। ਵੀਰ ਜੀ ਕਹਿਣਗੇ ਜ਼ਰੂਰੀ ਨਹੀਂ, ਜਿਹੜੀ ਚੀਜ਼ ਇਹਨਾਂ ਉੱਪਰਲੀਆਂ ਸਥੂਲ ਅੱਖਰ ਨਾਲ ਦਿੰਦੇ ਉਹੀ ਹੁੰਦੀ ਹੈ। ਕਈ ਚੀਜ਼ਾਂ ਇਹੀਆਂ ਜਿਹੀਆਂ ਹੁੰਦੀਆਂ ਜਿਹੜੀਆਂ ਅੰਦਰੂਨੀ ਸੂਖਮ ਅੱਖਾਂ ਨਾਲ ਦਿਸਣ ਵਾਲੀਆਂ ਹੁੰਦੀਆਂ। ਜਿਹੜੀ ਸੂਖਮ ਵਸਤੂ ਹੈ ਉਹ ਸੂਖਮ ਅੱਖਾਂ ਨਾਲ ਹੀ ਦੀਂਦੀ ਹੁੰਦੀ ਹੈ। ਹੁਣ ਇਹ ਛੋਟੇ ਛੋਟੇ ਜਰਮ ਹਵਾ ਵਿੱਚ ਬਹੁਤ ਹੋਣਗੇ, ਕਿਉਂ ਨਹੀਂ ਨਜ਼ਰ ਆਉਂਦੇ ਹਨ? ਇਹਨਾਂ ਅੱਖਾਂ ਦੀ ਤਾਕਤ ਤੋਂ ਪਰੇ ਹਨ, ਜਦੋਂ ਬੜੀ ਖੁਰਦਬੀ ਨਾਲ ਲਗਾਵਾਂਗੇ ਉਹ ਦਿਸ ਪੈਂਦੇ ਹਨ। ਇਸੇ ਤਰ੍ਹਾਂ ਹੀ ਪਰਮਾਤਮਾ ਤਾਂ ਅਤੀ ਸੂਖਮ ਅਤੇ ਸੂਖਮ ਹੈ, ਇਸੇ ਕਰਕੇ ਸਾਰੇ ਪਰਿਪੂਰਨ ਹੈ। ਜਿੰਨੀ ਵਸਤੂ ਜ਼ਿਆਦਾ ਸੂਖਮ ਉੰਨੀ ਬਹੁਤੀ ਪਰਿਪੂਰਨ ਹੋਇਆ ਕਰਦੀ ਹੈ, ਇਹ ਫਾਇਦਾ ਹੈ। ਸੋ ਪਰਮੇਸ਼ੁਰ ਅਤੇ ਸੂਖਮ ਵਸਤੂ ਤਾਂ ਕੋਈ ਦੁਨੀਆਂ 'ਤੇ ਹੈ ਹੀ ਨਹੀਂ, ਤਿੰਨਾਂ ਲੋਕਾਂ 14 ਭਵਨਾਂ ਵਿੱਚ। ਉਹ ਤਾਂ ਆਕਾਸ਼ ਦੇ ਮੁਕਾਬਲੇ ਵਿੱਚ ਵੀ ਬਹੁਤਾ ਸੂਖਮ ਹੈ। ਸੋ ਇਸ ਕਰਕੇ ਸਾਰੇ ਪਰਿਪੂਰਨ ਉਸਦਾ ਭਜਨ ਕਰਨਾ ਚਾਹੀਦਾ। ਪਰ ਇਹੋ ਜਿਹੇ ਲੋਕ ਕਾਹਨੂੰ ਮੰਨਦੇ ਨੇ? ਕਈ ਦਫ਼ਾ ਭਗਤ ਕਬੀਰ ਨੇ ਉਸਨੂੰ ਸਮਝਾਇਆ ਪਰ ਉਸਨੇ ਨਾ ਹੀ ਮੰਨਿਆ। ਹਾਲਾਂਕਿ ਕਿਹਾ, ਜੇ ਤੂੰ ਭਜਨ ਕਰੇਗਾ ਤੇਰਾ ਆਪਣਾ ਵੀ ਭਲਾ ਹੋ ਜਾਏਗਾ, ਜੋ ਉਹ ਤੇਰੀ ਸੇਵਾ ਕਰਦੇ ਨੇ, ਜਿਹਨਾਂ ਦਾ ਖਾਂਦਾ ਪੀਣਾ ਹੈ, ਇਹਨਾਂ ਦਾ ਵੀ ਭਲਾ ਫਿਰ ਹੋ ਜਾਏਗਾ। ਜੇ ਤੂੰ ਭਜਨ ਨਾ ਕਰੇਗਾ ਤੈਨੂੰ ਵੀ ਦੁੱਖ ਅਤੇ ਇਹਨਾਂ ਨੂੰ ਵੀ ਦੁੱਖ ਹੈ। ਇਹ ਵੀ ਕਈ ਦਫ਼ਾ ਕਹਿਣਾ ਪਰ ਉਸ ਸ਼ਖਸ ਨੇ ਮੰਨਿਆ ਹੀ ਨਾ। ਅਖੀਰ ਸਮਾਂ ਤੁਰਿਆ ਜਾਂਦਾ ਹੈ, ਇਹ ਈਸ਼ਵਰੀ ਨਿਯਮ ਹੈ। ਹਰ ਵਸਤੂ ਚੱਲ ਰਹੀ ਹੈ ਹੌਲੀ 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 ਹੌਲੀ, ਪਤਾ ਨਹੀਂ ਲੱਗਦਾ ਹੈ। ਉਮਰ ਵੀ ਤੁਰੀ ਜਾ ਰਹੀ ਹੈ ਛਿੰਨ ਛਿੰਨ ਕਰਕੇ, ਪਰ ਇਹਦਾ ਪਤਾ ਨਹੀਂ ਲੱਗ ਰਿਹਾ। ਸੋ ਇਸ ਕਰਕੇ ਦੇਖੋ ਨਾ, ਕੋਈ ਦਿਨ ਹੁੰਦਾ, ਜਨਮ ਹੁੰਦਾ, ਬਚਪਨ ਜਵਾਨੀ ਆਦ ਲੰਘ ਕੇ ਬੁਢਾਪਾ ਕੇ ਅਖੀਰ ਖਤਮ ਹੋ ਜਾਂਦਾ। ਇਹ ਉਮਰ ਇਹੋ ਜਿਹੀ ਵਸਤੂ ਹੈ, ਇਹਦੀ ਚੱਲਦੀ ਦਾ ਪਤਾ ਕੋਈ ਨਹੀਂ ਲੱਗਦਾ ਹੈ। ਸਵਾਸ ਤੇ ਇਹ ਛਲ ਰੂਪ ਹੈ, ਇਸਨੂੰ ਤਦੇ ਹੀ ਛਲ ਦੱਸਿਆ ਹੈ ਨਾ। ਛਲ ਹੈ ਛਲ ਹੈ ਛਲ ਹੈ ਮਾਇਆ, ਛਲ ਹੈ ਛਲ ਹੈ ਛਲ ਹੈ ਛਲ ਹੈ ਮਾਇਆ, ਛਲ ਹੈ।
ਕਮਲ ਹੈ, ਇਹਦੇ ਤੀਰ ਚਲਾ ਤਾਂ ਕਿ ਤੀਰਾਂ ਨਾਲ ਇਸ ਨੂੰ ਖਤਮ ਕਰੇ। ਉਹ ਤਾਂ ਆਸਣ ਵਿਛਾ ਕੇ ਬਹਿ ਗਿਆ ਬ੍ਰਹਮਣ ਤਾਂ ਆਪਣਾ ਸਤੋਤਰ ਪੜ੍ਹਨ ਲੱਗ ਗਿਆ, ਪਾਠ ਪੂਜਾ ਕਰਨ ਲੱਗ ਪਿਆ। ਲੇਕਿਨ ਜੋ ਠਾਕੁਰ ਸੀ ਉਸਨੇ ਤੀਰ ਚਲਾਉਣੇ ਸ਼ੁਰੂ ਕੀਤੇ ਸਨ ਅਸੀਂ ਨਗੇ, ਪਰ ਹਜ਼ੂਰ ਉੱਥੇ ਦਾ ਉੱਥੇ ਖੜਾ ਹੈ। ਉਹ ਤਾਂ ਪਿੱਪਲ ਸੀ, ਸੰਯੋਗ ਕਰਕੇ ਇਸੀ ਤਰ੍ਹਾਂ ਉਹਦੇ ਸਾਰੇ ਤੀਰ ਮੁੱਕ ਗਏ। ਕਹਿਣ ਲੱਗਾ ਹੁਣ ਤਾਂ ਸਾਰੇ ਖਤਮ ਹੋਣ, ਕੀ ਕਰਾਂਗੇ, ਜੇ ਚੰਬੜ ਗਿਆ ਕੁਛ ਵੀ ਨਹੀਂ ਕਰ ਸਕਾਂਗੇ, ਜੇ ਕੋਈ ਬਾਕੀ ਹੁੰਦਾ ਫਿਰ ਵੀ ਬਚ ਲੈਂਦੇ। ਉਹ ਕਹਿੰਦਾ ਮੈਂ ਵੀ ਬੜੀ ਦੇਰ ਦਾ ਭਜਨ ਪਾਠ ਕਰਨਾ, ਪ੍ਰਾਰਥਨਾ ਵੀ ਕਰ ਰਿਹਾ ਪ੍ਰਭੂ ਅੱਗੇ, ਕੁਛ ਨਾ ਬਣਿਆ ਫਿਰ ਵੀ ਉੱਥੇ ਦਾ ਉੱਥੇ ਹੀ ਖੜਾ, ਹਿੱਲਿਆ ਨਹੀਂ ਥਾਂ 'ਤੇ, ਉਡੀਕਦਾ ਵੀ ਇਹ ਆਉਣ 'ਤੇ ਮੂੰਹ 'ਚ ਪਾਵਾਂ। ਸੋ ਇਸੀ ਤਰ੍ਹਾਂ ਬੜੇ ਡਰੇ ਹੋਏ ਗਾਹਾਂ ਨਹੀਂ ਕਦਮ ਉਠਾਉਂਦੇ। ਇਤਨੇ ਨੂੰ ਚੰਦਰਮਾ ਚੜ੍ਹ ਪਿਆ। ਜਦੋਂ ਚੰਦਰਮਾ ਚੜ੍ਹਿਆ ਉਹਦੀ ਕੁਛ ਰੋਸ਼ਨੀ ਹੋਈ, ਉਹਦੀ ਰੋਸ਼ਨੀ ਦੇ ਵਿੱਚ ਉਹਨਾਂ ਨੂੰ ਪ੍ਰਤੀਤ ਹੋਇਆ ਵੀ ਇਹ ਤਾਂ ਪਿੱਪਲ ਹੈ। ਬੜੇ ਹੱਸੇ, ਆਪਸ ਵਿੱਚ ਹੀ ਇੱਕ ਦੂਜੇ ਨੂੰ ਕਹਿੰਦੇ, ਬ੍ਰਾਹਮਣ ਨੂੰ ਕਹਿਣ ਲੱਗਾ ਤੇਰੇ ਭਜਨ ਪਾਠ ਨੇ ਕੁਛ ਨਹੀਂ ਕਰਿਆ। ਉਹ ਕਹਿੰਦੇ ਤੇਰੇ ਤੀਰਾਂ ਨੇ ਵੀ ਕੁਛ ਨਹੀਂ ਸਮਾਰਿਆ ਹੈ, ਸਮਾਰਿਆ ਤਾਂ ਚਾਨਣੇ ਨੇ ਸਮਾਰਿਆ। ਜਦੋਂ ਚੰਦਰਮਾ ਚੜਿਆ ਨਜ਼ਰ ਆਇਆ ਸਭ ਕੁਛ ਹੀ ਦੂਰ ਹੋ ਗਿਆ, ਦਰਅਸਲ ਹੈ ਹੀ ਕੁਛ ਨਹੀਂ ਸੀ। ਇਸੀ ਤਰ੍ਹਾਂ ਧਰਮ ਜਿਹੜਾ ਹੈ, ਜਿਹੜੀ ਚੀਜ਼ ਦੇਖਣ ਨੂੰ ਪ੍ਰਤੀਤ ਹੋਵੇ, ਹੋਵੇ ਕੁਛ ਨਾ, ਉਸਦਾ ਨਾਮ ਹੀ ਪਰਮੇ ਕ੍ਰਾਂਤੀ, ਉਹ ਦੁੱਖ ਦਾ ਕਾਰਨ ਬਣ ਜਾਂਦੀ ਹੈ। ਇਸੀ ਤਰ੍ਹਾਂ ਦੱਸੋ ਸੰਸਾਰ ਨੂੰ ਤੱਤ ਵੇਤਿਆ ਨੇ ਮੰਨਿਆ ਹੋਇਆ ਹੈ, ਉਮਰ ਵੀ ਛਲ ਰੂਪ ਹੈ, ਪਤਾ ਨਹੀਂ ਲੱਗਦਾ ਹੌਲੀ 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 ਕਿੱਥੇ ਦੇ ਕਿੱਥੇ ਚਲੀ ਜਾਂਦੀ ਹੈ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਘੱਟ ਜੂ ਪਾਣੀ। ਸੋ ਜਿਸ ਵਕਤ ਉਸ ਨਾਸਤਕ ਦੀ ਆਯੂ ਪੂਰੀ ਹੋਈ, ਮ੍ਰਿਤੂ ਹੋ ਜਾਂਦਾ, ਸਥੂਲ ਸਰੀਰ ਇੱਥੇ ਰਹਿ ਜਾਂਦਾ। ਇਹਦੇ ਅੰਦਰ ਇੱਕ ਸੂਖਮ ਸਰੀਰ ਹੈ, 17 ਤੱਤਾਂ ਦਾ, 5 ਪ੍ਰਾਣ, 5 ਕਰਮਿੰਦਰੇ, 5 ਗਿਆਨਿੰਦਰੇ, ਮਨ ਔਰ ਬੁੱਧ, 17 ਤੱਤ ਹਨ ਜੋ ਅੱਗੇ ਜਾਂਦੇ ਹਨ ਕਰਮਾਂ ਅਨੁਸਾਰ, ਅਲਹਿਦਾ ਅਲਹਿਦਾ ਗਤੀ, ਪਾਪੀਆਂ ਦੀ ਅਲਹਿਦਾ, ਪੁੰਨੀਆਂ ਦੀ ਅਲਹਿਦਾ, ਯੋਗ ਵਾਸੀਆਂ ਦੀ ਅਲਹਿਦਾ, ਭਗਤਾਂ ਦੀ ਅਲਹਿਦਾ। ਬ੍ਰਹਮ ਗਿਆਨ ਤੋਂ ਇਹ ਫਿਰ ਸਰੀਰ ਧਾਰਨ ਹੀ ਪੈਂਦਾ, ਵਿੱਚ ਲੈ ਹੋ ਜਾਂਦਾ ਹੈ, ਬਸ ਇਉਂ ਕਰਕੇ ਉਰਾਂ ਉਰਾਂ ਕਰਮਾਂ ਦਾ ਫਲ ਧਾਰਨਾ ਪੈਂਦਾ। ਇਉਂ ਜਿਸ ਵਕਤ ਉਸ ਨਾਸਤ ਦਾ ਸਰੀਰ ਅੰਤ ਹੋਇਆ, ਅਸਥੂਲ ਸਰੀਰ ਇੱਥੇ ਰਿਹਾ, ਔਰ ਸੂਖਮ ਸਰੀਰ ਦੇ ਸਹਿਤ ਜਮਦੂਤਾਂ ਨੂੰ ਪਕੜ ਕੇ ਲੈ ਗਏ, ਧਰਮ ਰਾਜਾ ਦੇ ਪੇਸ਼ ਕੀਤਾ। ਧਰਮ ਰਾਜਾ ਨੇ ਉਹਦੇ ਹਿਸਾਬ ਕਿਤਾਬ ਕਰਕੇ, ਤੁਸੀਂ ਜ਼ਿਮੀਂਦਾਰ ਦੇ ਘਰ ਇੱਕ ਗਊ ਸੀ, ਉਸਦੇ ਗ੍ਰਹਿ ਜਨਮ ਦੇ ਦਿੱਤਾ, ਬੱਚਾ ਹੋ ਕੇ ਜਨਮ ਪਿਆ, ਵੱਡਾ ਹੋ ਗਿਆ, ਤਕੜਾ ਹੋ ਗਿਆ, ਬੈਲ ਬਣ ਗਿਆ, ਬੈਲ ਵੀ ਮੱਠਾ ਹੈ। ਸਵਯੋਂ ਜ਼ਿਮੀਂਦਾਰ ਕੰਮ ਲੈਂਦਾ ਹੈ, ਪਰ ਉਸਦਾ ਨਹੀਂ ਕੁੱਟ ਬੜੀ ਪੈਂਦੀ ਹੈ। ਇਉਂ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਭਗਤ ਕਬੀਰ ਜੀ ਫਿਰਦੇ ਫਿਰਦੇ ਕਿਤੇ ਬਾਹਰ ਨਿਕਲਿਆ ਹੈ। ਉਹ ਜ਼ਿਮੀਂਦਾਰ ਉਸ ਬੈਲ ਦੇ ਨਾਲ ਕਾਟੋ ਕਲੇਸ਼ ਕਰ ਰਿਹਾ ਸੀ, ਕਦੇ ਬਹਿ ਜਾਂਦਾ, 2 ਸੋਟੇ ਮਾਰਦਾ, ਫਿਰ 2 ਕਦਮ ਚੱਲ ਪੈਂਦਾ, ਫਿਰ ਬਹਿ ਜਾਂਦਾ, ਇਹੋ ਜਿਹੀ ਹਾਲਤ ਹੋ ਰਹੀ ਸੀ। ਕਬੀਰ ਜੀ ਨੇ ਜਾਣਿਆ ਵੀ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੈ। ਜ਼ਰਾ ਦੇਖੀਏ, ਯੋਗ ਬਲ ਦੁਆਰਾ ਨਿਤਨ ਮੀਟ ਕੇ ਕਬੀਰ ਨੇ ਯੋਗ ਬਲ ਦੁਆਰਾ ਦੇਖਿਆ ਵੀ ਓਹੋ, ਇਹ ਤਾਂ ਉਹੀ ਨਾਸਤਕ ਹੈ ਜਿਹਨੂੰ ਮੈਂ ਕਹਿੰਦਾ ਹੁੰਦਾ ਸਾਂ ਬਾਬਾ ਭਜਨ ਕਰਿਆ ਕਰ, ਨਹੀਂ ਕਰਮਾਂ ਦਾ ਫਲ ਦੇਣਾ ਪਏਗਾ। ਉਹੀ ਕਰਮਾਂ ਦਾ ਫਲ ਭੋਗਣ ਵਾਸਤੇ ਕਿਸੇ ਜ਼ਿਮੀਂਦਾਰ ਦੇ ਗ੍ਰਹਿ ਵਿੱਚ ਬੈਲ ਹੋ ਕੇ ਜੰਮਿਆ, ਬੈਲ ਵੀ ਮੱਠਾ ਬਣਿਆ, ਛੋਟੇ ਪੈਂਦੇ ਰਹਿੰਦੇ, ਬੁਰੀ ਹਾਲਤ ਹੁੰਦੀ ਹੈ। ਉਸ ਮੌਕੇ ਕਬੀਰ ਜੀ ਜ਼ਿਮੀਂਦਾਰ ਨੂੰ ਕਹਿਣਗੇ, ਬਈ ਭਰਾ ਥੋੜ੍ਹਾ ਜਿਹਾ ਭਰਾ ਹੋ, ਇਸ ਨਾਲ ਕੋਈ ਗੱਲ ਕਰ ਲਈਏ। ਉਹ ਭਰਾ ਹੋ ਗਿਆ। ਕਬੀਰ ਜੀ ਉਸ ਨੂੰ ਕਹਿੰਦੇ ਨੇ ਕੰਨ ਵਿੱਚ, ਉਦੋਂ ਤੈਨੂੰ ਸਮਝਾਈਦਾ ਸੀ ਭਜਨ ਕਰਿਆ ਕਰ, ਕਿਉਂਕਿ ਮਾਨਕ ਦੇ ਵਿੱਚ ਹੀ ਭਜਨ ਹੋ ਸਕਦਾ, ਹੋਰ ਤਾਂ ਭਜਨ ਕਿਸੇ ਜਾਮੇ ਵਿੱਚ ਹੋ ਹੀ ਨਹੀਂ ਸਕਦਾ, ਤਮਾਮ ਗੇਟ ਬੰਦ ਹਨ। ਉਦੋਂ ਕੀਤਾ ਨਹੀਂ, ਹੁਣ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਕਿਤੇ ਮੂੰਹ ਲੁਕਾਉਣਾ, ਕਿਤੇ ਸਿਰ ਲੁਕਾਉਣਾ ਹੈ, ਹੁਣ ਸਿੱਧਾ ਹੋ ਕੇ ਚੱਲ, ਹੱਕ ਦੇ ਇਹਦਾ ਜਿੰਨਾ ਜਿਹਦਾ ਖਾਂਦਾ ਰਹੀ ਹੈ। ਇਉਂ ਕਰਕੇ ਉਸ ਮੌਕੇ ਕਬੀਰ ਜੀ ਨੇ ਉਸ ਪ੍ਰਥਾ ਹੈ ਇਉਂ ਸ਼ਬਦ ਉਚਾਰਨ ਕਰਕੇ ਉਸਨੂੰ ਸਿੱਖਿਆ ਦਿੱਤੀ। ਗੂੰਗਾ ਮੁਖ ਹੋ ਗਿਆ ਹੁਣ ਕਿਵੇਂ ਗੁਣਗਾਵੇਂਗਾ, ਗੂੰਗਾ ਮੁਖ ਹੋ ਗਿਆ ਹੁਣ ਕਿਵੇਂ ਗੁਣਗਾਵੇਂਗਾ। ਜੀ ਉਸਨੂੰ ਸਮਝਾਉਣ ਵਾਸਤੇ ਇੱਕ ਸ਼ਬਦਿਓਂ ਉਚਾਰਨ ਕਰਕੇ ਕਹਿੰਦੇ ਹਨ, ਚਾਰ ਭਾਵ ਦੋਏ ਸਿੰਘ ਗੁੰਗ ਮੁਖ ਸਭ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ, ਸਬਕਤ ਮੂਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਕਾਟੇ ਨਾਗਨ ਟੂਟੇ ਕਾਂਧਨ ਕੋਦੋ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਬਨਮਈ ਅਜਹੋ ਨਾ ਪੇਟ ਅਗਈ ਹੈ, ਤਿੰਨ ਭਗਤਨ ਕੋ ਕਿਹੋ ਨਾ ਮਾਨਿਓ, ਕੀਓ ਆਪਣੋ ਪਈ ਹੈ। ਕਬੀਰ ਜੀ ਕਹਿਣ ਲੱਗੇ, ਉਸ ਵਕਤ ਜਦੋਂ ਭਜਨ ਕਰਨ ਦਾ ਸਮਾਂ ਸੀ ਮਾਨੁਖ ਸਰੀਰ, ਉਸ ਵਕਤ ਤੈਂ ਭਜਨ ਕੀਤਾ ਨਹੀਂ, ਉਦੋਂ ਜੇ ਕੋਈ ਤੈਨੂੰ ਸਮਝਾਉਂਦਾ ਤਾਂ ਉਸ 'ਤੇ ਉਲਟੀਆਂ ਕੁਤਰਕਾਂ ਕਰਦਾ ਸੀ। ਜਦੋਂ ਹੁਣ ਕਰਮਾਂ ਦਾ ਫਲ ਭੋਗਣਾ ਪੈ ਗਿਆ, ਬੈਲ ਜੋਨ ਵਿੱਚ ਆ ਕੇ ਡੰਡੇ ਖਾਣੇ ਪਏ, ਹੁਣ ਕਦੇ ਮੂੰਹ ਲੁਕਾਉਣਾ ਕਦੇ ਸਿਰ ਲੁਕਾਉਣਾ, ਹੁਣੇ ਉਹ ਕੀਤਿਆਂ ਕੁਛ ਨਹੀਂ ਬਣਦਾ, ਤਕੜਾ ਹੋ ਕੇ ਚੱਲ, ਜਿਹਦਾ ਖਾਧਾ ਉਹਦਾ ਬਦਲਾ ਦੇ। ਇਉਂ ਕਰਕੇ ਸਾਧ ਦਾਨ ਕੀਤਾ ਵੀ ਚੰਗੇ ਥਾਈਂ ਸਫਲਾ ਹੁੰਦਾ, ਬੁਰੇ ਦਾ ਦਾਨ ਕੀਤਾ ਵੀ ਦੁੱਖ ਰੂਪੀ ਹੋ ਜਾਂਦਾ, ਇਹਦੀ ਸੇਵਾ ਕਰਦੇ ਔਰ ਜ਼ਿਮੀਂਦਾਰ ਵੀ ਦੁੱਖ ਪਾਉਣਾ ਪਿਆ, ਮੱਠਾ ਬੈ ਲਗੋ ਉਹਦੇ ਨਾਲ ਰੋਜ਼ ਹੀ ਰਗੜਾ ਝਗੜਾ ਦਿੰਦਾ। ਕਿਉਂ ਦਾਨ ਦੇਖ ਕੇ ਕਰਨਾ ਚਾਹੀਦਾ, ਜੇ ਕੱਲਰ ਵਿੱਚ ਕੋਈ ਬੀਜ ਬੀਜ ਹੈ ਉੱਥੇ ਥੋੜ੍ਹਾ ਉੱਗਣ ਲੱਗਿਆ, ਜਿੰਨੀ ਚੰਗੀ ਜ਼ਮੀਨ ਵਿੱਚ ਤਾਕਤ ਵਾਲੀ ਜ਼ਮੀਨ ਵਿੱਚ ਬੀਜ ਬੀਜਿਆ ਜਾਵੇ ਉਨਾ ਜ਼ਿਆਦਾ ਫਲੀਭੂਤ ਹੋਇਆ ਕਰਦਾ ਹੈ। ਇਸੇ ਤਰ੍ਹਾਂ ਦਾਨ ਦਾ ਵੀ ਸੁਭਾਵਿਕ ਦਫਾ ਕਬੀਰ ਜੀ ਤੋਂ ਇੱਕ ਕੋਈ ਮਾਛੀ ਮੱਛੀਆਂ ਫੜਨ ਵਾਲਾ ਉੱਪਰ ਸਾਧੂ ਦਾ ਰੂਪ ਧਾਰ ਕੇ ਭਗਵੇਂ ਕੱਪੜੇ ਆਦਿ ਪਾ ਕੇ ਸੂਤਰ ਲੈ ਗਿਆ, ਕਿਉਂ ਜਿਹੜੀ ਚੀਜ਼ ਉਹੀ ਦਾਨ ਕਰਨੀ, ਕਿਸੇ ਨੇ ਕਬੀਰ ਜੀ ਜੁਲਾਏ ਸਨ ਸੂਤ ਦੇਵਤਾ, ਉਹਨੇ ਜਾ ਕੇ ਜਾਲ ਬਣਾ ਲਿਆ, ਮੱਛੀਆਂ ਫੜਨੀਆਂ ਸ਼ੁਰੂ ਕਰ ਦਿੱਤੀਆਂ। ਦੇਵਨੇਤ ਨਾਲ ਅੱਜ ਕਬੀਰ ਜੀ ਕਿਤੇ ਦਰਿਆ ਦੇ ਕਿਨਾਰੇ ਕਿਨਾਰੇ ਜਾ ਰਹੇ ਹਨ, ਕੀ ਦੇਖਿਆ, ਮੱਛੀਆਂ ਫੜ ਰਿਹਾ। ਕਬੀਰ ਜੀ ਨੇ ਪਹਿਚਾਣ ਕੇ, ਉਹਨੂੰ ਤਾਂ ਭਗਵੇਂ ਕੱਪੜੇ ਪਾਏ ਸੀ, ਹੁਣ ਹੋਰ ਲਿਬਾਸ ਸੀ, ਦੇ ਕੇ ਸੋਚਿਆ ਵੀ ਉਹ ਕਿਤਨੀ ਬੁਰੀ ਬਾਤ ਹੋਈ, ਬਜਾਏ ਪੁੰਨ ਦੇ ਪਾਪ ਹੋਇਆ, ਜਾਣ ਪੁੰਨ ਜਾਣ ਕੇ ਕੀਤਾ ਸੀ, ਪਰ ਇਸਨੇ ਤਾਂ ਇਸਦਾ ਜਾਲ ਬਣਾ ਕੇ ਮੱਛੀਆਂ ਫੜਨੀਆਂ ਸ਼ੁਰੂ ਕਰ, ਉਲਟਾ ਪਾਪ ਹੋ ਗਿਆ। ਇਸ ਕਰਕੇ ਦਾਨ ਕਰਨਾ ਜਰਾ ਸਮਝ ਕੇ ਹੀ ਕਰਨਾ ਚਾਹੀਦਾ, ਕਿਸੇ ਤੰਬਾਕੂ ਪੀਣ ਵਾਲੇ ਨੂੰ, ਸ਼ਰਾਬ ਮਾਸ ਖਾਣ ਵਾਲੇ ਨੂੰ, ਕਿਸੇ ਬੁਰੇ ਥਾਂ ਦਾਨ ਕੀਤਾ ਪਾਪ ਹੈ, ਪੁੰਨ ਨਹੀਂ ਉੱਥੇ। ਸਵਯੰ ਕਰਕੇ ਸਾਧੂ ਪੁੰਨ ਤਾਂ ਅੱਛੇ ਥਾਂ ਜਿੱਥੇ ਲੱਗੇ ਉਹੀ ਹੈ। ਸਵਯੰ ਕਰਕੇ ਆਓ, ਇੱਥੇ ਕਬੀਰ ਜੀ ਕਹਿੰਦੇ ਹਨ, ਜਿਹੜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ ਉਹ ਮੂੰਹ ਡਰਾਉਣੇ ਹਨ, ਕੋਝੇ ਹਨ, ਸਹੀ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਂ, ਇੱਥੇ ਦੁੱਖ ਘਨੇਰਿਆ ਅੱਗੇ ਸੌ ਨਾਟਾਂ, ਇੱਥੇ ਬੇਅੰਤ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ, ਅੱਗੇ ਮਰਨ ਤੋਂ ਬਾਅਦ ਸੌ ਨਾਟਾਂ। ਰੱਬੀ ਦਰਗਾਹ ਤਾਂ ਕਿੱਥੇ ਥਾਂ ਮਿਲਣਾ ਸੀ, ਬੈਲ ਆਦਿ ਨਿਸ਼ਿਧ ਜੋਨੀਆਂ ਪ੍ਰਾਪਤ ਕਰਕੇ ਉਹਦੀ ਦੁਰਦਿਸ਼ਾ ਹੁੰਦੀ ਹੈ, ਤਾਂ ਤੇ ਭਜਨ ਤੋਂ ਬਿਨਾਂ ਮੂੰਹ ਡਰਾਉਣਾ ਹੈ, ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੂੰਹੜਾ। Thank you.
Thank you.
सत्संगत कुछ समय तो हम ताई तुसी गुरबाणी दे कीर्तन दा और विचारां दा लाभ उठाया है। थोड़ा समय होर सवा या डेढ़ घंटा रहिंदा है, इसनू भी सफला करन दी खेचल करो। रसना द्वारा शब्द विच बोलिया करो ताकि रसना सफली अर्थ वितर हो। पहले दास बोलिया करेगा, फिर सारे भाई, तीसरे पासे सब बीबियां गज बज के बोलन की खेचल कराया करो। खरीदी लाला गोला मेरा नाम सुभाका जी, बचनी हाट बिगा